ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ ਤਾ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ, ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦਾਪ ਸਾਵਧਾਨ ਅਤੇ ਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ। ਸਤਸੰਗਤ ਦਾ ਸਰੂਪ ਧਾਰਨ ਕੀਤਾ, ਸਤਸੰਗਤ ਦੇ ਵਿੱਚ ਜੁੜਦਿਆਂ ਹੀ ਆਪ ਜੀ ਨੂੰ ਗੁਰੂ ਰੂਪ ਪ੍ਰਾਪਤ ਹੁੰਦਾ ਹੈ। ਤਾਂ ਸਨਿਮਰ ਬੇਨਤੀ ਹੈ ਗੁਰੂ ਰੂਪ ਸਾਧ ਸੰਗਤ ਜੀਓ, ਕਿਰਪਾਲਤਾ ਕਰਨਾ, ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼ਣਾ। ਆਪਣੇ ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾਵਣੀ ਅਤੇ ਵਿਚਾਰਾਂ ਦਾ ਜੋ ਆਪ ਦਾ ਸਤ ਸਦੀਵੀ ਪ੍ਰਵਾਹ ਹੈ ਆਪ ਜੀ ਬਖਸ਼ਿਸ਼ ਕਰਨਾ। ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਵਿਚਾਰਾਂ ਦੇ ਜੁਗਤ ਬਖਸ਼ਿਸ਼ ਕਰਨਾ ਅਤੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੀ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਇਹ ਜੋ ਅੰਮ੍ਰਿਤਮਈ ਬਚਨ ਸਾਨੂੰ ਸੱਚਖੰਡ ਤੋਂ ਪ੍ਰਾਪਤ ਹੁੰਦੇ ਨੇ, ਅਤੇ ਸੱਚਖੰਡ ਤੋਂ ਪ੍ਰਾਪਤ ਹੋਏ ਬਚਨਾਂ ਦਾ ਇੱਕ ਆਪਣਾ ਮੰਡਲ ਹੈ। ਇਹ ਧੁਰ ਤੋਂ ਆਏ ਨੇ ਜਿਹਨੂੰ ਸਾਨੂੰ ਦੱਸਣ ਵਾਸਤੇ ਇਹਦੇ ਵਿੱਚ ਆਪ ਕੇ ਗਏ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਾਰੇ ਜੀਆਂ ਦੀ ਚਿੰਤਾ ਨੂੰ ਮਿਟਾਉਣ ਵਾਸਤੇ ਇਹ ਧੁਰ ਤੋਂ ਸ਼ਬਦ, ਅਤੇ ਅੱਜ ਜੋ ਸ਼ਬਦ ਸਾਨੂੰ ਪ੍ਰਾਪਤ ਹੋਏ ਸਾਹਿਬ ਜੀ ਨੇ ਆਪਣੀ ਜੋ ਰਾਗ ਕਲਾ ਵਰਤੀ ਹੈ ਉਹਦੇ ਵਿੱਚ ਧਨਾਸਰੀ ਵਿੱਚ ਹੈ। ਵਿਚਾਰ ਮੰਡਲ ਵਾਲਿਆਂ ਵਾਸਤੇ ਇਹ ਸ਼ਬਦ ਪਹਿਲੀ ਪਾਤਸ਼ਾਹੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਉਚਾਰਨ ਕੀਤਾ। ਅੱਜ ਸਾਨੂੰ ਇਹ ਪਾਵਨ ਸ਼ਬਦ ਵਿਚਾਰ ਮੰਡਲ ਦੇ ਘਰ ਪਹਿਲੇ ਵਿੱਚ ਰਾਗ ਵਿੱਦਿਆ ਅਤੇ ਸ਼ਬਦ ਕਲਾ ਦੇ ਮੁਤਾਬਕ ਚੌਪਦਿਆਂ ਦੇ ਰੂਪ ਵਿੱਚ ਪ੍ਰਾਪਤ ਹੋਇਆ। ਇਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਅੱਗੇ ਜੋ ਸਾਡੇ ਅੰਦਰ ਦੀ ਵਿਚਾਰ ਨੂੰ ਆਪ ਪ੍ਰਗਟ ਕੀਤਾ ਉਹਦੇ ਨਾਲ ਆਪਾਂ ਚਿੱਤ ਲਾਉਣਾ ਹੈ ਜੀ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਇਹ ਜੋ ਬਚਨ ਹੈ ਜਿਸ ਨੂੰ ਸਾਡੀ ਗੁਰਮਤਿ ਸ਼ਬਦਾਵਲੀ ਦੇ ਵਿੱਚ ਮੂਲ ਮੰਤਰ ਕਿਹਾ ਜਾਂਦਾ ਹੈ, ਵਿਦਵਾਨਾਂ ਦੀ ਰਾਏ ਦੇ ਵਿੱਚ ਜਦੋਂ ਕਿਸੇ ਰਾਗ ਦੀ ਆਰੰਭਤਾ 'ਤੇ ਇਸ ਦੀ ਵਰਤੋਂ ਕੀਤੀ ਗਈ ਹੈ ਤਾਂ ਵਿਦਵਾਨ ਕਹਿੰਦੇ ਨੇ ਮੰਗਲ ਹੈ। ਇਸ ਨੂੰ ਰਾਗ ਦੇ ਸ਼ਬਦਾਂ ਦੀ ਆਰੰਭਤਾ ਕਰਦਿਆਂ ਸਾਹਿਬ ਜੀ ਨੇ ਮੰਗਲ ਦੇ ਰੂਪ 'ਚ ਇਹਨੂੰ ਵਰਤ ਕੇ ਦਰਜ ਕੀਤਾ, ਪਰ ਉਹ ਇੱਕ ਵਿਦਵਾਨਾਂ ਦਾ ਮੰਡਲ ਹੈ। ਇੱਕ ਬੇਨਤੀ ਕਰਾਂ, ਸਾਡੇ ਆਮ ਤੌਰ 'ਤੇ ਦੋ ਲੈਵਲ ਦੋ ਸ਼੍ਰੇਣੀਆਂ ਵੰਡੀਆਂ ਜਾਂਦੀਆਂ ਨੇ। एक सिख मंडल है श्रद्धालुओं का प्यारियां का ते एक साहित्यकारां दा लिटरेरी लोकां दा विद्वानां दा मंडल है। विद्वानां दे मंडल दे अपने अपने नज़रिए ने, वो शब्द नूं शब्द विज्ञान की दृष्टि नाल देखदे ने, वो शब्दां ते विज्ञान की कला है तोड़ के देखना। इस करके जदों भी विद्वान शब्दां दे अर्थ करदे ने, वो एक शब्द दे दो तीन चार अर्थ करदे ने, जोड़दे ने, तोड़दे ने, अनवय करते ने, संधि विच्छेद करते ने, इहदा पिछोकड़ लभदे ने, वह विद्वानां दी अपनी वखरा कला है। दूसरा साडा आम श्रद्धालु सिखां दा, जिन्हां वास्ते शब्द विज्ञान नहीं है, जिन्हां वास्ते शब्द गुरु है, साडे दो लैवल ने। विद्वान इसनूं शब्द विज्ञान दे नाल जाणदे होणगे, सिख इसनूं शब्द गुरु दे नाल जाणदा है। विद्वान विज्ञान विच आउंदा है ते तोड़ के देखदा है, विज्ञान की प्रकृति कोई है, तोड़दा है, देखदा है विच की है, शब्दां की संधि करदा है, मात्रावां जोड़दा है, मात्रावां तोड़दा है, आ मात्रा ला के देखदे हां, मात्रा कदों तो लगी है, किने लाई है, ये विज्ञान करदा है। पर साडा दृष्टिकोण सिख का दृष्टिकोण होना चाहिए। साडे वास्ते शब्द गुरु है। जब असी इस दृष्टिकोण के देखांगे तो सानू हुण जो कुछ किया जा रहा है वो अज गुरु साहिब जी वल्लों सानू किया जा रहा है। असी ये नहीं कहांगे कि ये बचन देखो जी 500 साल पहला जगत गुरु गुरु नानक साहिब पातशाह जो इतिहास में इन्ने इन्ने साल इन्ने इतने इतने विरतरे इतने गए थे आ बचन किया, उस इतिहासकारां दा विशा होगा। पर अज साडा विशा यह है कि अज दे दिन समूह जगत वास्ते जिहड़ा भी भगती भावना विच एक ओंकार जी की उपासना विच टिकना चाहता है, उहदे वास्ते मेरे सच्चे सतगुरु ने अज की किया। ये बचन अज मेरे सच्चे सतगुरु ने अज सानू दसिया, तो अज सानू दस रहे ने भाई हर एक मनुख का एक अपना अंदर का तौखला होंदा है। अगे जा के ज्यों ज्यों असीं शब्द कला दे विच उतरांगे सानू गल्लां साडियां नज़र आउणगियां कि साडे अंदर साडा जो मानसिक लैवल है जिसनूं कदे कदे असीं कॉन्फिडेंस कहने आ, आत्म विश्वास, वो कमज़ोर है, वध है, घट है, तो साडा हर एक जी दा जो आत्म विश्वास है वो उच्चा उठ सके, असीं किसे टिकाणे सिर लग सकीए, साडे वास्ते सतगुरु साहिब ने यह बचन दिता है। तो जिदे विच सतगुरु ने आप दसिया असानू अपनी सुरत बिरती नू इत्थे टिकाणा पैना है, तो सुरत बिरती टिकाण दा इको एक केंद्र है, एक तो अलावा अगर कितने टिकाण की कोशिश की गई ठीक है, टैंपरेरी तौर पर किसी की सुरत बिरती टिक भी सकती है, असीं उत्ते टिप्पणी नहीं करते कि किसी की सुरत बिरती कितने टिकती है, पर चेता रखना एक तो बिना बाकी सब समय के नाल छय हो जाने ने, समय के विच ने, उन्होंने टुट जाना है, गल जाना है, घुल जाना है, तो जिथे असी अपनी सुरत बिरती किसी लाई हुई समय के नाल उ घुल गया तो सुरत कितने टिकेगी। इस करके सानू दसिया गया है कि जो साडी ध्यान की चेतना की नुक्ते का केंद्र है, जो साड़ी ठाहर है, वो अगे दसिया पाठ करने में पता होगा ये एक ओंकार जो है वो है ठाहर नीकी। जिवें शरीर दे बैठन दी कोई ठाहर है, आ ठीक है दरी विछी हुई है, हर कोई अपने अपने थां ते बैठा है, ये ठाहर बन गई। ध्यान दी ठाहर केड़ी है? ध्यान दी ठाहर है एक, जिन्हों आरंभ च सी पढ़ते हैं गुरा एक दे बुझाई, वो एक साढ़े ध्यान ठाहर है। इस करके ध्यानियों वास्ते उसते ध्यान लाना कठिन भी कदे कदे होंदा है, आकार दे किसी होर ते मूर्त ते स्वरूप ते ध्यान टिकाणा बड़ा आसान हो जाएगा, पर एक ते हुण एक दा जिन्ना चिर स्वरूप समझ नहीं आएगा अगली गल असीं कर नहीं पावांगे। तां सतगुरु साहिब जी ने ये बख्शिश की है जो एक है ना ਉਹੀ ਓਅੰਕਾਰ ਹੈ, ਜੋ ਇੱਕ ਹੈ ਉਹੀ ਓਅੰਕਾਰ ਹੈ। ਇਸੇ ਕਰਕੇ ਬਾਬੇ ਨੇ ਇਸ ਨੂੰ ਇੱਕ ਓਅੰਕਾਰ ਕਿਹਾ। ਨਹੀਂ ਤਾਂ ਸਾਹਿਤ ਦੇ ਵਿਦਿਆਰਥੀ ਜਾਣਦੇ ਨੇ ਇੱਕ ਵੀ ਕਿਹਾ ਜਾਂਦਾ ਰਿਹਾ ਅਤੇ ਓਅੰਕਾਰ ਦੀ ਚਰਚਾ ਵੀ ਸਾਡੇ ਧਰਮ ਮੰਡਲਾਂ 'ਚ ਪਹਿਲਾਂ ਤੋਂ ਚੱਲਦੀ ਰਹੀ ਹੈ। ਓਅੰਕਾਰ ਦੀ ਚਰਚਾ ਬਹੁਤ ਪੁਰਾਣੀ ਭਾਰਤੀ ਦਰਸ਼ਨ ਵਿੱਚ, ਪਰ ਬਾਬੇ ਨੇ ਇੱਕ ਓਅੰਕਾਰ। ਅਤੇ ਜੇ ਕੋਈ ਪੁੱਛੇ, ਜੇ ਕਿਤੇ ਅਸੀਂ ਨੇੜੇ ਆ ਜਾਈਏ, ਬਾਬਾ ਜੀ ਇੱਕ ਓਅੰਕਾਰ ਕੀ ਹੈ, ਕਹਿਣਗੇ ਇੱਕ ਓਅੰਕਾਰ ਹੀ ਸੱਤ ਹੈ। ਇੱਕ ਓਅੰਕਾਰ, ਇੱਕ ਓਅੰਕਾਰ ਹੀ ਸੱਤ ਹੈ। ਆ ਜਿਤਨੇ ਪਾਠ ਦਰਸ਼ਨ ਕਰਦੇ ਹੋਣਗੇ, ਕਦੇ ਵੀ ਇਸ ਤਰ੍ਹਾਂ ਪਾਠ ਦਰਸ਼ਨ ਕਰਨ ਦਾ ਵਕਤ ਮਿਲੇ ਅਤੇ ਵੇਖਿਆ ਹੁਣ ਸਾਰਿਆਂ ਨੇ ਇੱਕ ਓਅੰਕਾਰ ਦੀ ਜੋ ਸਾਡੀ ਸਧਾਰਨ ਸ਼ਬਦਾਵਲੀ ਲਕੀਰ ਵੱਡੀ ਮਾਤਰਾ ਵੱਡੀ ਹੈ, ਉਹ ਕਿੱਥੇ ਆ ਕੇ ਟਿਕਦੀ ਹੈ? ਸੱਤ 'ਤੇ। ਸੱਤ ਉਹਦੇ ਕਲਾਵੇ ਦੇ ਵਿੱਚ ਹੈ। ਇੱਕ ਓਅੰਕਾਰ ਹੀ ਸੱਤ ਹੈ ਅਤੇ ਸੱਤ ਹੀ ਨਾਮ ਹੈ। ਸੰਸਾਰ ਸਾਰਾ ਲੱਭਦਾ ਹੈ ਨਾ ਨਾਮ, ਇੱਕ ਓਅੰਕਾਰ ਹੀ ਸੱਤ ਹੈ, ਸੱਤ ਹੀ ਨਾਮ ਹੈ। ਅਸੀਂ ਪੜ੍ਹਦੇ ਨਾ, ਸੱਤ ਨਾਮ ਤੇਰਾ ਪਰਾ ਪੂਰਬਲਾ, ਬਾਕੀ ਨਾਮ ਇਹ ਕਿਰਤਮ ਨਾਮ ਹੋਣਗੇ। ਤੇਰਾ ਸੱਤ ਕੀ ਨਾਮ ਕੀ ਹੈ? ਇੱਕ ਓਅੰਕਾਰ ਹੈ, ਤੂੰ ਇੱਕ ਓਅੰਕਾਰ ਹੈ, ਇੱਕ ਓਅੰਕਾਰ ਹੀ ਸੱਤ ਹੈ, ਸੱਤ ਹੀ ਨਾਮ ਹੈ। ਜੋ ਇੱਕ ਓਅੰਕਾਰ ਸੱਤ ਨਾਮ ਹੈ ਉਹ ਕੀ ਹੈ? ਉਹ ਹੀ ਕਰਤਾ ਪੁਰਖ ਹੈ। ਸੰਸਾਰ ਦਾ ਕਰਤਾ ਪੁਰਖ ਇੱਕ ਓਅੰਕਾਰ ਹੀ ਹੈ। ਇਸੇ ਕਰਕੇ ਅਸੀਂ ਮੰਨਦੇ ਹਾਂ ਕਿ ਸਾਰੀ ਸੰਸਾਰ ਦੀ ਰਚਨਾ ਨਾਮ ਦੇ ਆਸਰੇ ਹੈ, ਨਾਮ ਦਾ ਪਸਾਰਾ ਹੈ। ਜਿਵੇਂ ਵਿਗਿਆਨੀ ਕਹਿੰਦਾ ਹੈ ਇਹ ਸਾਰੀ ਰਚਨਾ ਊਰਜਾ ਹੈ, ਕੋਈ ਨੂੰ ਮੈਟਰ ਕਹਿੰਦਾ ਹੈ, ਉਹਨਾਂ ਦੇ ਅਲੱਗ ਅਲੱਗ ਸ਼ਬਦ ਅਲੱਗ ਅਲੱਗ ਨੇ। ਕੋਈ ਕਹਿੰਦਾ ਕਾਰਬਨ ਹੈ ਅਤੇ ਚੇਤ ਕਾਰਬਨ ਜਿਹਨੂੰ ਅਸੀਂ ਕੋਲਾ ਕਹਿ ਸਕਦੇ ਹਾਂ, ਸ਼ੁੱਧ ਹੋ ਜਾਏ ਤਾਂ ਹੀਰਾ ਹੋ ਜਾਂਦਾ ਹੈ। ਉਹੀ ਕਾਰਬਨ ਜੋ ਕੋਲਾ ਹੈ, ਸ਼ੁੱਧ ਹੋ ਜਾਏ ਸਾਰਾ ਵਿਕਾਰ ਸੜ ਜਾਏ ਤਾਂ ਹੀਰਾ ਹੋ ਜਾਂਦਾ ਹੈ। ਅਸੀਂ ਸਾਰੇ ਉਹੀ ਕੁਛ ਹਾਂ, ਅਸੀਂ ਉਸ ਸੱਤ ਦੀ ਹੀ ਬਣਤਰ ਹਾਂ, ਸੱਤ ਦੀ ਹੀ ਵਿਉਂਤ ਹਾਂ, ਸੱਤ ਦਾ ਹੀ ਆਕਾਰ ਹਾਂ, ਪਰ ਅਸ਼ੁੱਧ ਹੋ ਗਏ ਹਾਂ। ਸ਼ੁੱਧ ਹੋ ਗਏ ਅਸੀਂ ਸੱਤ ਹੋ ਜਾਵਾਂਗੇ। ਉਹ ਸੱਤ ਹੀ ਸਾਡਾ ਕਰਤਾ ਪੁਰਖ ਹੈ, ਕਿਉਂਕਿ ਉਸਨੇ ਸਾਨੂੰ ਆਪਣੇ ਤੋਂ ਬਣਾਇਆ, ਕਿਤੇ ਬਾਹਰੋਂ ਨਹੀਂ ਬਣਾਇਆ, ਉਹਨੇ ਸਾਨੂੰ ਬਣਾਇਆ, ਉਹ ਕਰਤਾ ਪੁਰਖ ਹੈ। ਪਰ ਕਰਤਾ ਪੁਰਖ ਕੈਸਾ ਕਰਤਾ ਪੁਰਖ ਹੈ? ਕਿਉਂਕਿ ਕਰਤਾ ਪੁਰਖ ਨਿਰਭਉ ਹੈ, ਆਪਣੀ ਮੌਜ ਵਿੱਚ ਆਪ ਕੰਮ ਕਰਦਾ, ਕਿਸ ਤੋਂ ਭੈਭੀਤ ਨਹੀਂ ਹੁੰਦਾ। ਅੱਜ ਦੁਨੀਆ ਦਾ ਜੋ ਸਾਡੀ ਕਿਰਤਮ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕੰਮ ਕਰ ਰਿਹਾ ਨਾ, ਉਹਨੂੰ ਕਿਸੇ ਦਾ ਡਰ ਤਾਂ ਹੈ? ਕਿਸੇ ਵੀ ਲੈਵਲ 'ਤੇ ਕੋਈ ਵੀ ਕੰਮ ਕਰ ਰਿਹਾ, ਭਾਵੇਂ ਕਿਸੇ ਮਹਿਕਮੇ ਦੇ ਜੀਰੋ ਲੈਵਲ 'ਤੇ ਹੈ ਅਤੇ ਭਾਵੇਂ ਕਿਸੇ ਮਹਿਕਮੇ ਦੇ ਟੌਪ ਸ਼ਿਖਰ ਲੈਵਲ 'ਤੇ ਬੈਠਾ ਹੈ, ਉਹਨੂੰ ਕਿਸੇ ਦਾ ਡਰ ਤਾਂ ਹੈ? ਕਿਸੇ ਨੂੰ ਆਪਣੇ ਅਫਸਰ ਦਾ ਡਰ ਹੈ, ਅਤੇ ਮਜ਼ੇ ਦੀ ਗੱਲ ਹੈ ਅਫਸਰ ਨੂੰ ਆਪਣੇ ਪੀਅਨ ਦਾ ਡਰ ਹੈ, ਕਿਸੇ ਨੂੰ ਕਿਸੇ ਦਾ ਡਰ ਤਾਂ ਹੈ। ਪਰ ਇਹ ਇੱਕ ਐਸਾ ਕਰਤਾ ਹੈ ਜਿਸ ਨੂੰ ਕਿਸੇ ਦਾ ਕੋਈ ਭਾਉ ਨਹੀਂ, ਇਹ ਨਿਰਭਉ ਹੈ। ਇਹ ਨਿਰਭਉ ਹੋਣ ਕਰਕੇ ਕਿ ਨਿਰੰਕੁਸ਼ ਹੋ ਗਿਆ? ਨਹੀਂ, ਨਿਰਵੈਰ ਹੈ, ਸਭ ਨੂੰ ਪਿਆਰ ਨਾਲ ਬਰਾਬਰ ਛਾਂਦਾ ਦਿੰਦਾ, ਉਹਦੇ ਮੁਤਾਬਕ ਜੋ ਜੋ ਸਾਡੀ ਪਾਤਰਤਾ ਹੈ। ਅਸੀਂ ਕਦੇ ਕਦੇ ਨੂੰ ਪਾਤਰਤਾ ਕਹਿੰਦੇ ਹਾਂ, ਕਦੇ ਕਦੇ ਭਾਂਡੇ ਦਾ ਭਾਉ ਕਹਿੰਦੇ ਹਾਂ, ਕਦੇ ਕਦੇ ਲੋਕ ਯੋਗਤਾ ਕਹਿੰਦੇ ਨੇ, ਉਹ ਸਭ ਸਮਾਨ ਦਿੰਦਾ। ਗਿਆਨ ਕਹੇਗਾ ਸਭ ਨੂੰ ਸਭ ਸਮਾਨ ਨਹੀਂ ਮਿਲਿਆ, ਇੱਕ ਬਰਾਬਰ ਨਹੀਂ ਮਿਲਿਆ। ਇਹੀ ਤਾਂ ਉਹਦੀ ਵਡਿਆਈ ਹੈ ਕਿ ਸਭ ਨੂੰ ਥਾਂ ਸਿਰ ਰੱਖਦਾ। ਜੇ ਸਾਰੇ ਇੱਕ ਸਮਾਨ ਹੋ ਜਾਂਦੇ ਤਾਂ ਵੱਡੇ ਛੋਟੇ ਨਾ ਉਮਰਾਂ ਦਾ ਲੱਕ ਰਹਿੰਦਾ, ਨਾ ਉਹਦੇ ਰਹਿੰਦੇ, ਨਾ ਬਣਤਰ ਰਹਿੰਦੀ, ਨਾ ਸੰਸਾਰ ਰਹਿੰਦਾ। ਫਿਰ ਤਾਂ ਅਸੀਂ ਰੇਤ 'ਤੇ ਕਣਕੇ ਪਏ ਹੁੰਦੇ, ਚਟਾਨ ਬਣ ਕੇ। ਇਹੀ ਤਾਂ ਉਹਦੀ ਵਡਿਆਈ ਹੈ ਕਿ ਉਸਨੇ ਸਭ ਨੂੰ ਥਾਂ ਥਾਂ, ਕਿਉਂਕਿ ਉਹ ਨਿਰਵੈਰ ਹੈ। ਕੋਈ ਮਤ ਕਹੇ ਕਿ ਕਿਸ ਨਾਲ ਵੈਰ ਕਰਦਾ, ਨਹੀਂ, ਉਹ ਨਿਰਭਉ ਹੈ, ਨਿਰਵੈਰ ਹੈ ਅਤੇ ਅਕਾਲ ਹੈ, ਕਾਲ ਤੋਂ ਹਟ ਕੇ ਹੈ। ਸ਼ਾਇਦ ਸਾਨੂੰ ਪਤਾ ਹੋਵੇ ਸਾਡਾ ਜੋ ਸਿੱਖ ਮੰਡਲ ਦਾ ਸਾਡ ਸਿਕਸ ਪਿਲਰ ਅਸੀਂ ਬਣਾਉਂਦੇ ਨਾ, ਛੇ ਪਿਲਰ ਆਪਣੇ ਜਿਹਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਤਿੰਨ ਪਿਲਰ, ਅਸਾਂ ਨੇ ਕਿਰਤ ਕਰਨੀ ਹੈ, ਅਸਾਂ ਨੇ ਨਾਮ ਜਪਣਾ ਹੈ, ਅਸਾਂ ਵੰਡ ਕੇ ਛਕਣਾ। ਫਿਰ ਅਗਲੇ ਤਿੰਨ ਨੇ ਅਸਾਂ ਪੂਜਾ ਅਕਾਲ ਦੀ ਕਰਨੀ ਹੈ। ਅਸਾਂ ਪੂਜਾ ਅਕਾਲ ਦੀ ਕਰਨ ਵਾਸਤੇ ਪਰਚਾ ਸ਼ਬਦ ਦਾ ਪਾਉਣਾ ਹੈ ਅਤੇ ਦੀਦਾਰ ਖਾਲਸੇ ਦਾ ਪਾਉਣਾ। ਉਹ ਅਕਾਲ ਦਾ ਭਾਵ ਹੈ ਸਮੇਂ ਤੋਂ ਰਹਿਤ, ਕਾਲ ਤੋਂ ਪਰਾਂ। ਉਹ ਜੋ ਨਿਰਭਉ ਹੈ, ਜੋ ਨਿਰਵੈਰ ਹੈ, ਉਹ ਅਕਾਲ ਵੀ ਹੈ, ਚੇਤਾ ਰੱਖਣਾ। ਉਹਦੀ ਹੋਂਦ ਹੈ, ਮੂਰਤ ਦਾ ਭਾਵ ਹੁੰਦਾ ਹੋਂਦ, ਉਹ ਸਰੂਪ। ਇਹ ਨਹੀਂ ਕਿ ਉਹਦਾ ਸਰੂਪ ਨਹੀਂ ਹੈ, ਕਿਉਂਕਿ ਜਦੋਂ ਅਸੀਂ ਉਹਨੂੰ ਨਿਰੰਕਾਰ ਕਹਿੰਦੇ ਨਾ, ਤਾਂ ਸਾਡੇ ਉਹਦੇ ਸਧਾਰਨ ਜੀ ਸੋਚਣ ਲੱਗ ਪੈਂਦੇ ਨੇ, ਉਹਦੀ ਕੋਈ ਰੂਪ ਹੀ ਨਹੀਂ ਹੋਣਾ, ਉਹਦੀ ਹੋਂਦ ਹੀ ਕੋਈ ਨਹੀਂ ਹੋਣੀ। ਪਰ ਨਹੀਂ, ਉਹਦੀ ਮੂਰਤ ਵੀ ਹੈ, ਪਰ ਕਿਹੋ ਜਿਹੀ ਮੂਰਤ ਹੈ? ਸਮੇਂ ਦੀ ਪਾਬੰਦੀ ਦੇ ਵਿੱਚ ਨਹੀਂ ਆਉਂਦੀ, ਅਤੇ ਸਾਡੀ ਦ੍ਰਿਸ਼ਟੀ ਵਿਗਿਆਨ ਦੀ ਕਮਜ਼ੋਰੀ ਹੈ। ਅਸੀਂ ਸਿਰਫ ਉਸਨੂੰ ਹੀ ਦੇਖ ਸਕਾਂਗੇ ਜੋ ਸਮੇਂ ਦੇ ਵਿੱਚ ਹੈ, ਭਾਵੇਂ ਅਸੀਂ ਉਸਨੂੰ ਇਸ ਖੁੱਲ੍ਹੀ ਅੱਖ ਨਾਲ ਦੇਖੀਏ, ਭਾਵੇਂ ਅਸੀਂ ਉਸਨੂੰ ਸਵਪਨ ਦਰਸ਼ਨ 'ਚ ਦੇਖੀਏ, ਭਾਵੇਂ ਅਸੀਂ ਉਸਨੂੰ ਕਿਸੇ ਮਾਈਕਰੋਸਕੋਪ ਨਾਲ ਦੇਖੀਏ, ਭਾਵੇਂ ਦੂਰਬੀਨ ਨਾਲ, ਭਾਵੇਂ ਖੁਰਦਬੀਨ ਨਾਲ ਦੇਖੀਏ, ਪਰ ਜੋ ਦੇਖਣ 'ਚ ਆਏਗਾ ਉਹ ਸਮੇਂ ਦੇ ਵਿੱਚ ਹੋਏਗਾ। ਇਸੇ ਕਰਕੇ ਕਿਤੇ ਕਿਤੇ ਬਾਣੀ ਪੜ੍ਹਨ ਪੜ੍ਹਿਆ ਹੋਣਾ, ਦੇਖਣ ਦੇ ਨਾਲ ਨਾਲ ਵੇਖਣਾ ਸ਼ਬਦ ਵੀ ਵਰਤ ਲਿਆ ਗਿਆ। ਜੋ ਸਮੇਂ ਦੇ ਵਿੱਚ ਹੈ ਉਹ ਤਾਂ ਦੇਖਿਆ ਜਾ ਸਕਦਾ, ਅਤੇ ਜੋ ਸਮੇਂ ਦੇ ਵਿੱਚ ਹੀ ਨਹੀਂ, ਕਿਵੇਂ ਦੇਖਾਂਗੇ? ਸ਼ਾਇਦ ਅਸੀਂ ਉਸਨੂੰ ਵੇਖ ਸਕੀਏ, ਉਹਨੂੰ ਅਨੁਭਵ ਕਰ ਸਕੀਏ। ਇਸ ਸਰੂਪ ਤਾਂ ਹੈ ਉਹਦਾ, ਅਰੂਪ ਨਹੀਂ ਹੈ, ਰੂਪ ਹੈ, ਲੇਕਿਨ ਕਿਹੋ ਜਿਹਾ? ਅਨੇਕਾਂ ਅਨੇਕਾਂ ਪੰਡਾਂ 'ਚ ਇਸੇ ਕਰਕੇ ਕਹਿੰਦੇ ਨੇ ਉਹ ਅਕਾਲ ਮੂਰਤ ਹੈ। ਲੇਕਿਨ ਜੋ ਮੂਰਤ ਹੈ ਉਹ ਜੂਨਾਂ ਤੋਂ ਰਹਿਤ ਹੈ, ਅਜੂਨੀ ਹੈ, ਸੈਭੰਗ ਹੈ, ਸੁਤੇ ਸਿੱਧ ਹੈ, ਸੁਤੇ ਪ੍ਰਕਾਸ਼ ਹੈ। ਪਰ ਉਹ ਜੋ ਇੱਕ ਓਂਕਾਰ ਹੈ, ਸਾਨੂੰ ਕਿਵੇਂ ਮਿਲਦਾ? ਉਹ ਤੱਕ ਰਸਾਈ ਕਿਵੇਂ ਹੋਏਗੀ? ਕਹਿੰਦੇ ਕਿ ਗੁਰਪ੍ਰਸਾਦ ਕਰਕੇ। ਇਸੇ ਕਰਕੇ ਸਾਡੇ ਮੰਡਲ 'ਚ ਸਭ ਤੋਂ ਵੱਧ ਵਾਰ ਮੂਲ ਮੰਤਰ ਦਾ ਇਹ ਸੰਕਸ਼ਿਪਤ ਸਰੂਪ ਇੱਕ ਓਂਕਾਰ ਸਤ ਗੁਰਪ੍ਰਸਾਦ ਪੜ੍ਹਿਆ ਜਾਂਦਾ। ਉਹ ਗੁਰਪ੍ਰਸਾਦ ਕਰਕੇ ਮਿਲੇਗਾ। ਹੁਣ ਗੁਰਪ੍ਰਸਾਦ ਕਰਕੇ ਮਿਲੇਗਾ, ਪਰ ਮੈਂ ਜਿੱਥੇ ਅੱਜ ਅਸੀਂ ਆ ਜਾਈਏ ਉੱਥੇ ਗੁਰਪ੍ਰਸਾਦ ਕਰਕੇ ਪਤਾ ਲੱਗ ਗਿਆ ਇੱਕ ਓਂਕਾਰ ਜੋ ਸਤ ਸਰੂਪ ਹੈ ਉਹ ਗੁਰਪ੍ਰਸਾਦ ਕਰਕੇ ਮਿਲਦਾ। ਪਰ ਮੇਰਾ ਜੀਵ ਤਾਂ ਡਰਦਾ ਹੈ ਨਾ, ਤਾਂ ਕਹਿੰਦੇ ਨੇ ਬੜੇ ਪਿਆਰ ਨਾਲ, ਹਾਂਜੀ,
ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ।
ਇੱਕੋ ਓਂਕਾਰ ਹੈ, ਗੁਰਪ੍ਰਸਾਦ ਕਰਕੇ ਮਿਲਦਾ, ਪਰ ਮੇਰਾ ਅਤੇ ਗੁਰੂ ਦੇ ਨਾਲ ਇੰਨਾ ਨਿਕਟਤਾ ਦਾ ਸੰਬੰਧ ਨਹੀਂ ਗਾ। ਅੱਜ ਜੇ ਅਸੀਂ ਆਪਣੇ ਆਪ ਨੂੰ ਖੜਾ ਦੇਖੀਏ, ਸਾਨੂੰ ਇਹ ਪਤਾ ਦੱਸਿਆ ਗਿਆ ਜੋ ਮੰਗਾਂਗੇ ਮਿਲੇਗਾ। ਕਿੱਥੋਂ ਮਿਲੇਗਾ? ਗੁਰੂ ਸਾਹਿਬ ਦੇ ਘਰੋਂ ਮਿਲੇਗਾ। ਇਸੇ ਕਰਕੇ ਹਰ ਸਿੱਖ ਗੁਰੂ ਦਰ 'ਤੇ ਆਪਣੇ ਆਪਣੇ ਢੰਗ ਨਾਲ ਆਪਣੀ ਆਪਣੀ ਵਿੱਤ ਅਤੇ ਸਮਰੱਥਾ ਦੇ ਮੁਤਾਬਕ ਪਹੁੰਚ ਬਣਾ ਰਿਹਾ। ਠੀਕ ਹੈ, ਸਾਡੇ ਢੰਗ ਅਲੱਗ ਅਲੱਗ ਹੋ ਸਕਦੇ ਨੇ, ਥੋੜ੍ਹੇ ਬਹੁਤੇ ਸਾਡਾ ਜਿਹੜਾ ਨਿੱਜੀ ਦਰਸ਼ਨ ਹੈ ਉਹ ਅਲੱਗ ਅਲੱਗ ਹੋ ਸਕਦਾ, ਸਾਡੀ ਪਹੁੰਚ ਦਾ ਜੋ ਪ੍ਰਾਰੂਪ ਹੈ ਉਹ ਅਲੱਗ ਅਲੱਗ ਹੋ ਸਕਦਾ, ਪਰ ਪਹੁੰਚ ਕਿਸੇ ਨਾ ਕਿਸੇ ਢੰਗ ਨਾਲ ਕੋਈ ਹਰ ਕੋਈ ਗੁਰੂ ਦਰ 'ਤੇ ਕਰ ਰਿਹਾ, ਕਿਉਂਕਿ ਇੰਨਾ ਸਾਨੂੰ ਪਤਾ ਹੈ ਕਿ ਗੁਰੂ ਸਾਹਿਬ ਦੇ ਘਰ ਸਭ ਕੁਛ ਹੈ। ਅਸੀਂ ਪੜ੍ਹਦੇ ਹਾਂ, ਉਹ ਹੁਣ ਵੀ ਪੜ੍ਹਿਆ ਜਾਂਦਾ ਹੈ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹ, ਪਰ ਮੈਨੂੰ ਮਿਲੇਗਾ? ਡਰ ਤਾਂ ਇੱਥੇ ਆ ਕੇ ਜਾਂਦਾ ਨਾ, ਤੇਰੇ ਘਰ ਬਹੁਤ ਕੁਝ ਹੈ, ਤੇਰੇ ਘਰੋਂ ਲੈ ਕੇ ਬੜੇ ਜਾ ਰਹੇ ਨੇ, ਬੜੇ ਨੇ ਜੋ ਤੇਰੇ ਘਰੋਂ ਆਨੰਦ ਪ੍ਰਾਪਤ ਕਰ ਰਹੇ ਨੇ, ਬੜੇ ਨੇ ਜੋ ਤਿੰਨ ਤੇਰੇ ਘਰੋਂ ਸਭ ਕੁਝ ਲੈ ਕੇ ਜਾ ਰਹੇ ਨੇ, ਪਰ ਕੀ ਮੈਨੂੰ ਵੀ ਮਿਲੇਗਾ? ਬਸ ਇੱਥੇ ਆ ਕੇ ਡਰਦਾ ਆ। ਜੇ ਕਿਤੇ ਅਸੀਂ ਆਪਣੇ ਆਪ ਨੂੰ ਉੱਥੇ ਰਿਲੇਟ ਕਰ ਸਕੀਏ, ਇੱਥੇ ਆ ਕੇ ਡਰ ਕੀ ਮੈਨੂੰ ਵੀ ਇਹ ਦਾਤ ਮਿਲੇਗੀ ਕਿ ਤੇਰਾ ਪਿਆਰ। ਠੀਕ ਹੈ, ਦੁਨਿਆਵੀ ਤੌਰ 'ਤੇ ਸਾਡੀਆਂ ਮੰਗਾਂ ਆਪੋ ਆਪਣੀਆਂ ਨੇ, ਹਰ ਇੱਕ ਵਿਅਕਤੀ ਦੀ ਆਪਣੀ ਆਪਣੀ ਮੰਗ ਹੈ, ਪਰ ਡਰ ਹੈ ਕਿ ਮੇਰੀ ਮੰਗ ਪੂਰੀ ਵੀ ਹੋਏਗੀ? ਅਸੀਂ ਇੱਥੇ ਖੜ੍ਹੇ ਹਾਂ, ਜੀਉ ਡਰਤ ਹੈ, ਡਰਦਾ, ਡਰਨ ਦਾ ਭਾਵ ਡਰਾਕਲ ਹੈ, ਜਿੰਦ ਕੰਬਦੀ, ਪ੍ਰੋਫੈਸਰਾਂ ਲਿਖਿਆ ਨਾ, जिंद कंबदी, क्यों कंबदी है? भी मंग तो मंग ली पर पता नहीं मिलेगा कि नहीं मिलेगा। मंग तो मैं वड्डी सारी मंग ली है पर पता नहीं साहिब देवेगा कि नहीं देवेगा, पता नहीं मेरी योग्यता, मैनू भरोसा नहीं, सैल्फ कॉन्फिडेंस पूरा नहीं, मैनू तो भरोसा जे फिर की करा, फिर किहदे कोल जावां, कैसे हूँ करी जावां किहदे कोल? पर सच ये है कि तेरे तो बिना थां भी कोई नहीं, किसी दे कोल कोई थां होवे तो कोई जाके उत्थे गल करे, मैं जावां किथे? मेरा जीव डरदा है, जीव डरते अपना कैसे हूँ करी पुकार, मैं किहदे कोल जावां? आ कदे कदे असीं निज विच वेखिया होना है, सानू पता हो कि कम भी इत्थों होना है, सिफारिश भी कोई नहीं, बंदा भी कोई नहीं, तो एक अंदर तौखला जिहा नहीं पैदा होंदा, की करांगे, किवें गल बनेगी साडी, की होवेगा साडा? क्योंकि लोगों के संसार के कित ना कि किसी सहायता ना कोई पहुँच रहे है, पर मेरा तो कोई है ही नहीं, मैं कि सहायता जिह जे डाली पग धरन सोई मुरमुर जाए, बहुती बार मैं जिन्हों हथ पुना टुट जाता, जिन्हों हथ पुना टुट जाता, फिर की करा? फिर प्यार ना गल बनती। साहब कह लगे हाँ जी,
दुख विसारण सेविया सदा सदा दातार।
फिर कहेंगे कोई गल नहीं, असी मनते ना साहेब नितानिया का तान, सानू इत्थे टिकना पैना है, सानू जिन्ने भी असी गुरु धरते भावना सहित अरजोइया करन वाले हैं ना, सानू इत्थे रुकना पैना है। दुख विसारण सेविया, सेवा दे लैवल ते सनोना पैना, जिथे अपनी गल कह रहे भाई डरते है सी कि कह, पर हिम्मत करके ना मैं उदी सेवा करन लग पिया, कि जो दुखा नू मिटा देंदा है। चेता रखना, दुख साडे सहेड़े होए ने जां साडियां कमियां करके साडे ते पैंदे ने, जिवें दार्शनिक लोग कहिंदे ने अंधकार उदों आउंदा है जब दीवा मध्यम पैंदा है, हौली हौली दीवा बुझ जांदा है, अंधकार पूरा भर जांदा है, ते अंधकार नाल लड़न दी लोड़ नहीं है, असी नादान लोग अंधकार नाल लड़दे हाँ, असी दुखां नाल लड़दे हाँ, नहीं दीवा जगाउण दा उपराला कर लईए, ज्यों ज्यों दीवा जगाउण दा उपराला करी जावांगे अंधकार दा भय मुकदा जाएगा, ते जदों दीवा जग गया अंधकार आपे ही नस जाएगा। तो सानू भी उपराला करना पैना टेक लैण दा, ज्यों टेक मिल गई दुख आपे मिट जाना, क्योंकि सानू इन्हां ते बाणी पढ़ने पता है कि सारे सुख नाम दे विच है ने, तां कहण लगे दुख विसारण सेविया, मैनूं पता है सदा सदा दातार, मेरा दाता सदा है, सदा है, सदा तो है।
साहिब मेरा नीत नवा सदा सदा दातार।
साहिब मेरा नित नवा है, साड़ी एक गल है दुख बड़ा पुराना है, पर कदे किसी क्या सुख पुराना है? अज तक जिन्ने असी जी इत्थे बैठे जुड़े हाँ ये तो कहने जी दुख बड़ा पुराना है, भावें शरीर का रोग है तो भावें गरीबी का रोग है तो या कोई भी कारण है, असी कहने बड़ा पुराना दुख है, पर कदे किसी ने कहा सुख भी बड़ा पुराना है? शब्द नहीं साढ़े को, साहित्य में शब्द नहीं है, सुख पुराना नहीं होंदा, दुख ही पुराना होंदा। तो सुख की होंदा? सुख तो एक चाओ होंदा, मल्हार होंदा, आनंद होंदा, कोई नहीं कहता सुख पुराना है, नहीं सुख तो सदी भी तां कह लगे। तो साहिब की है? सुख स्वरूप जे साडा साहिब एक ओंकार सुख स्वरूप है, उहदी शान विच सुख है, तां कह लगे साहिब मेरा नीत नवा। असीं पढ़िया है सच पुराना होवे नाहीं, सच पुराना ही नहीं हुंदा, बाकी गल्लां पुराणियां होंदियां, आ बड़ी पुरानी गल है जी, बड़ी पुरानी गल है जी, कदे को कहेगा शब्द पुरानी गल है? साहित्य ते इतिहास वाला ते कहेगा ये 12वीं सदी तो, पर की अज जदों सिख गुरु दे सन्मुख होके बाणी पढ़दा ते की कहेगा? बड़ा पुराना शब्द है, नहीं मैनू ते अज मिले है, मेरे लिए ते नवा है, अज सिख मंडल लई इस शब्द ते अज मिले है, अज नवा है, साहिब मेरा नीत नवा सदा सदा दातार। भरोसा है वो सदा है, सदा है ते दातार है, दाता देंदा है।
रहाओ अन दिन साहिब सेवी है, अंत छड़ाए सोए।
इस करके जब पता लग जाए कि साहिब दातार है ते नीत नवा है, फिर की करिए, फिर कमर कसा कर लिए, जुट जाइए। जो असी नहीं कर पाते, ज्ञान दियां गल्लां सुन लैने हैं, ज्ञान दियां गल्लां कर लैने हैं, ज्ञान दियां गल्लां ध्यान च नहीं आउंदियां। बहुत सारी गल्लां साडे ज्ञान विच हुंदियां ने पर ध्यान विच नहीं हुंदियां। समझ लईए सानू करना पैना। तां कहन लगे किवें करिए, अन दिन साहिब सेवी है। ये नहीं कि एक दिन किया तो दो दिन किया, नहीं, सानू लगातारता बनानी पैनी है। जिहड़ा लगातार काम हुंदा है उही काम नेपरे चढ़दा है। अकदे वेखिया दरिया एक दिन चलन तो एक दिन रुक जाण, एक दिन चलन तो एक दिन रुक जाण, लगातार चढ़दे ने ते सागर तक पहुँच जाते हैं। रुकावटां किनियां, रूप किने बदले, की कुछ होया, लगातारता दे के सब बेमाने ने। शायद इसनों असीं दार्शनिक पंडित कह लीए, इतिहास तों च देख लीए, अपने विचार दर्शन देख लीए, लगातारता सानू मेनटेन करनी पैनी है, क्योंकि कुदरत ने लगातारता दिती है। साडे चिंतन विच, साडे शरीर विच कुछ चीज़ां ने जो लगातार हो रही ने, प्रकृति विच कुछ चीज़ां ने, बल्कि सारिया चीज़ां लगातार जदों तो किते कुदरत दा आ स्वरूप बने, लगातार जन्म हो रहा है, लगातार मौत हो रही है। दार्शनिक शब्द का लगातार विनाश हो रहा है, लगातार विकास हो रहा है। विनाश हो रहा है तो विकास हो रहा है ना, लगातार हो रहा है। शरीर सा लगातार चल रहे है, दिल लगातार धड़क रहा है, तो फिर कि साहब की सेवा लगातार नहीं करनी पेगी। असी क्यों मार खाने, असी कदे करते हैं कदे नहीं करते, अपने सहूलत मुताबक करते हैं। तो जो काम अपनी सहूलत मुताबक होवे उसनू कदे भी सेवा की कैटागरी नहीं रखा जा सकता। एक गल पक्की नोट कर ली, मता कोई कहे कि पानी पिलाना जल छकाना बड़ी सेवा है, पर जे वो अपनी सहूलत मुताबक है तो सेवा नहीं है। सेवा का मतलब ही है दूसरे की सहूलत। अपने आप नू तन करके मेहनत, मन करके समर्पण, तो दूसरे की सहूलत का ध्यान, ये तीन चीज़ा कट्ठिया होने तो सेवा आती है। वो किसी भी लैवल पर हो जाए, कित भी हो जाए, तो जे अपनी सहूलत है तो दूसरे का कहना है तो कही असी सेवा नहीं, वो स्वार्थ है। और स्वार्थ है थोड़ा कि पैसे चुके भज गए, स्वार्थ ही है। जो दूसरे तो कम कराँदा मेहनत दूसरे की, उस स्वार्थ है। खैर, असी अन दिन हर वक्त हर वेले साहिब सेवीए। किस भरोसे ते सेवा करद्या करद्या कुछ प्या भाव तो चलेगा ना, एक भरोसा लेना पैना, अंत छड़ाए सोए, मैनू बचाएगा, मैनू छड़ाएगा। असी वेखिया ना बार बार सानू इसी सचखंड तो दो बार एक भगत की गाथा सुनाई जाती है। जिहड़े नेता प्रति सुनते ने उन्हें पता होगा भगत प्रहलाद जी की गाथा इसे सचखंड तो सानू दो बार सुनाई जाती है, हर रोज़ सुनाई जाती है, हर युग युग भगत उपाया पैज रखदा आया राम राजे। क्यों? उस भगत इत्थे टिकिया है, अंत छुड़ाएगा, मैनू अंत छुड़ाएगा, बचाएगा। इसे करके असी तो शायद रूटीन च गल्लां समझदे नहीं, रूटीन नहीं है ये, सतगुरु दी कोई रूटीन नहीं है। साडे वास्ते रोज़ का पाठ है, साडे वास्ते रोज़ का सबक है। भरोसा होवे मेरा साहिब मैनू छुड़ाएगा, बस उन्हूं छुड़ाएगा। तो जिसनूं भरोसा नहीं है उन्हूं नहीं छुड़ाएगा। पता नहीं कितने कु लोग ਹਰਨਾਕਸ਼ ਨੇ ਮਾਰ ਛੱਡੇ ਹੋਣੇ ਆ, ਪਤਾ ਨਹੀਂ ਕਿਤਨੇ ਕੁ, ਕਿਤਨੇ ਕੁ ਸਾਧ ਸੰਤ ਵਕਤ ਦੇ ਹਰਨਾਕਸ਼ ਦੀ ਤਲਵਾਰ ਦੇ ਘਾਟ ਚੜ੍ਹ ਕੇ ਹੋਣੇ ਆ। ਪਰ ਹਰਨਾਕਸ਼ ਦੇ ਕ੍ਰੋਧ, ਹਰਨਾਕਸ਼ ਦਾ ਬਲ, ਹਰਨਾਕਸ਼ ਦੀ ਤਲਵਾਰ 5 ਸਾਲ ਦੇ ਬਾਲਕ ਨੂੰ ਨਹੀਂ ਕੱਟ ਪਾ ਰਹੀ। ਪਤਾ ਕਿਉਂ? ਬਾਲਕ ਨੂੰ ਭਰੋਸਾ ਹੈ, ਕਰ ਹੈ ਰਾਮ ਹੋਏ ਹੈ ਸੋਏ, ਰਾਮ ਕਰੇਗਾ, ਬਸ ਰਾਮ 'ਤੇ ਟਿੱਕੇ। ਕੀ ਸਾਡੇ 'ਚੋਂ ਕੋਈ ਆਪਣੇ ਗੁਰੂ 'ਤੇ ਟਿਕਦਾ? ਬਸ ਇੱਥੇ ਟਿਕਣਾ ਪੈਣਾ ਸਾਨੂੰ। ਜਿਸ ਦਿਨ ਅਸੀਂ ਟਿਕ ਗਏ, ਕੰਮ ਹੋ ਜਾਏਗਾ। ਅਸੀਂ ਅਨਦਿਨ ਸਾਹਿਬ ਸੇਵੀਏ ਇਸ ਭਰੋਸੇ 'ਤੇ, ਅੰਤ ਛਡਾਏ ਸੋਏ, ਉਹ ਬਚਾਏਗਾ ਮੈਨੂੰ ਬਚਾਉਣ ਆਏਗਾ, ਬਸ ਇਸ ਭਰੋਸੇ 'ਤੇ ਟਿਕ ਜਾਈਏ, ਉਹ ਮੈਨੂੰ ਬਚਾਏਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਫਿਰ ਗੱਲ ਕਿਧਰ ਕਰੀਏ, ਸਾਡਾ ਆਮ ਸਰੂਪ ਦੂਜੇ ਨਾਲ, ਭਾਈ ਤੂੰ ਕਰ, ਤੂੰ ਟਿਕ, ਇੱਥੇ ਗੱਲ ਨਹੀਂ। ਮੇਰੀ ਕਾਮਣੀ ਸੁਣ ਸੁਣ ਸੁਣ, ਜਿਹਨੂੰ ਕਿਸ ਤੁਰਿਆ ਜਾਂਦਾ ਆਵਾਜ਼, ਫਿਰ ਸੁਣ, ਤੂੰ ਸੁਣ ਗੱਲ ਮੇਰੀ। ਕੌਣ? ਮੇਰੀ ਕਾਮਣੀ ਹੈ, ਮੇਰੀ ਜਿੰਦੇ, ਤੂੰ ਗੱਲ ਸੁਣ। ਇਹ ਜਨਮ ਪਾਠ ਦਰਸ਼ਨ ਦੇ ਵਿਗਿਆਨ, ਇਹ ਇਸਤਰੀ ਲਿੰਗ, ਇਸ ਕਰਕੇ ਸਿਹਾਰੀਆਂ ਵਰਤੀਆਂ ਗਈਆਂ ਇੱਥੇ ਨੇ। ਸੁਣ ਸੁਣ, ਇਹ ਜਿੰਦੇ ਸੁਣ ਮੇਰੀ ਗੱਲ। ਜਦੋਂ ਅਸੀਂ ਆਪਣੇ 'ਤੇ ਗੱਲ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਮੈਂ ਅਤੇ ਮੇਰਾ ਮਨ, ਅਸੀਂ ਦੋ ਹਾਂ। ਅਤੇ ਕਦੇ ਕਦੇ ਮੈਂ ਅਤੇ ਮੇਰੀ ਜਿੰਦ, ਇਹ ਦੋ ਹੋ ਜਾਂਦੇ ਹਾਂ। ਇਸੇ ਕਰਕੇ ਬਹੁਤ ਥਾਂ 'ਤੇ ਮੇਰੇ ਮਨਾਂ, ਕਹੋ ਨਾਨਕ ਸੁਣ ਰੇ ਮਨਾਂ, ਮੇਰੇ ਮਨਾਂ ਮੇਰੀ ਜਿੰਦੜੀਏ, ਮੇਰੇ ਤੋਂ ਜਿੰਦ ਥੋੜ੍ਹਾ ਜਿਹਾ ਭਰਾਟ ਜਾਂਦੀ। ਇਹ ਜਿਉਂ ਜਿਉਂ ਅਸੀਂ ਗਹਿਰੇ ਮਾਨਸਿਕ ਦਰਸ਼ਨ ਅਤੇ ਵਿਗਿਆਨ 'ਚ ਉਤਰਾਂਗੇ ਤਾਂ ਪਤਾ ਲੱਗੇਗਾ ਕਿ ਮੈਂ ਅਤੇ ਮੇਰਾ ਮਨ ਅਤੇ ਮੇਰਾ ਜੀਉ ਆਤਮਾ, ਇਹ ਨਿੱਕੇ ਨਿੱਕੇ ਭੇਤ ਨੇ, ਇਕੱਠੇ ਹੋਣੇ ਨੇ, ਇੱਕ ਦਿਨ ਇਕੱਠੇ ਹੋਵਾਂਗੇ ਤਾਂ ਸਮਾਜ ਆਵਾਂਗੇ, ਜਿਹਨੂੰ ਅਸੀਂ ਕਦੇ ਕਦੇ ਇਕਾਗਰ ਕਹਿ ਰਹੇ ਹਾਂ, ਇਕੱਠੇ ਹੋਵਾਂਗੇ ਤਾਂ ਗੱਲ ਬਣਨੀ ਹੈ। ਕਹਿ ਕੇ ਸੁਣ ਸੁਣ ਮੇਰੀ ਕਾਮਣੀ, ਹੇ ਮੇਰੀ ਜਿੰਦੇ, ਗੱਲ ਸੁਣ। ਕੀ ਸੁਣ? ਪਾਰ ਉਤਾਰਾ ਹੋਏ, ਇੱਕ ਦਿਨ ਤੇਰਾ ਪਾਰ ਉਤਾਰਾ ਹੋ ਜਾਏਗਾ। ਇਸ ਭਰੋਸੇ 'ਤੇ ਟਿਕੀ ਰਹਿ, ਅੰਤ ਛਡਾਏ ਇੱਥੇ। ਜਿਸ ਦਿਨ ਤੂੰ ਟਿਕ ਗਈ, ਸੁਣ, ਤੇਰਾ ਪਾਰ ਉਤਾਰਾ ਹੋਏ, ਤੇਰਾ ਪਾਰ ਉਤਾਰਾ ਹੋ ਜਾਏਗਾ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ।
ਦਿਆਲ ਤੇਰੇ ਨਾਮ ਤਰਾ।
ਸੁਭਾਵਿਕ ਜਿੰਦ ਪੁੱਛੇ ਕਿ ਨਾ ਕਿਵੇਂ, ਹੱਕ ਹੈ ਨਾ ਜਿੰਦ ਨੂੰ, ਗੱਲਾਂ ਕਰੇ ਅਤੇ ਜਿੰਦ ਪੁੱਛੇ ਕਿ ਨਾ ਕਿਵੇਂ, ਹੁਣ ਤੱਕ ਤਾਂ ਕੁਝ ਨਹੀਂ ਬਣਿਆ। ਫਿਰ ਪ੍ਰਸਥ ਦਿਆਲ ਤੇਰੇ ਨਾਮ ਤਰਾ। ਕਦੇ ਕਦੇ ਭਗਤਾਂ ਦਾ ਸਰੂਪ ਦੇਖੀਏ, ਠੀਕ ਹੈ ਕਾਲਪਨਿਕ ਹੀ ਸਹੀ, ਅਸੀਂ ਕਦੇ ਕਦੇ ਕੁਝ ਭਗਤਾਂ ਦੇ ਚਿੱਤਰਾਵਲੀ ਦੇਖਦੇ ਹਾਂ, ਜੋ ਸਿਆਣੇ ਚਿੱਤਰਕਾਰਾਂ ਨੇ ਬਣਾਈ ਹੁੰਦੀ ਹੈ, ਅਤੇ ਭਗਤਾਂ ਦੇ ਜਿੰਨੇ ਵੀ ਚਿੱਤਰ ਸਾਡੇ ਕੋਲ ਨੇ, ਕਦੇ ਵੇਖਿਆ ਭਗਤ ਉਦਾਸ ਢਹਿੰਦੀ ਕਲਾ 'ਚ? ਨਹੀਂ, ਭਗਤ ਮਸਤੀ 'ਚ। ਉਹਦਾ ਜਦੋਂ ਵੀ ਕਿਸੇ ਭਗਤ ਦਾ ਚਿੱਤਰ ਕੋਈ ਬਣਾਉਂਦਾ ਹੈ, ਭਾਵੇਂ ਉਹਨੇ ਵੇਖਿਆ ਜਾਂ ਨਹੀਂ ਵੇਖਿਆ, ਉਹਨੇ ਨੰਗ ਸਰੂਪ ਹੈ ਕਿ ਚਲੋ ਬਜ਼ੁਰਗ ਹੋਣਾ, ਕੋਈ ਭਗਤੀ ਕਰਦਾ, ਗਾਉਂਦਾ ਵਜਾਉਂਦਾ ਹੋਣਾ, ਪਰ ਉਹਨਾਂ ਦਾ ਜਦੋਂ ਵੀ ਸਰੂਪ ਬਣਾਉਂਦੇ ਨਾ, ਮਸਤੀ 'ਚ ਹੈ। ਭਾਵੇਂ ਸੂਰਦਾਸ ਦਾ ਬਣਾਉਣ, ਭਾਵੇਂ ਬਾਬੇ ਨਾਮਦੇਵ ਦਾ ਬਣਾਉਣ, ਭਾਵੇਂ ਕਬੀਰ ਦਾ ਚਿੱਤਰ ਬਣਾਵੇ, ਕੋਈ ਕਿਸੇ ਵੀ ਭਗਤ ਦਾ ਕੋਈ ਚਿੱਤਰ ਬਣਾਉਂਦਾ ਹੈ, ਅਤੇ ਕੀ ਬਣਾਉਂਦਾ? ਮਸਤੀ 'ਚ ਹੈ। ਉਹਦਾ ਇੱਕ ਤਾਰਾ ਹੈ, ਉਹਦੇ ਖੜਤਾਲ ਹੈ, ਉਹਦੇ ਕੋਈ ਪੋਥੀ ਹੈ, ਕੋਈ ਮਸਤੀ ਉਹਦੇ ਕੋਲ, ਕਿਤੇ ਅਸੀਂ ਆ ਸਕੀਏ? ਜਦ ਆਪਣੀ ਜਿੰਦ ਨਾਲ ਗੱਲ ਕੀਤੀ, ਜਿੰਦੇ ਗੱਲ ਸੁਣ, ਅਤੇ ਜਿੰਦ ਕੇ ਕਿਵੇਂ? ਕਹਿਣ ਲੱਗੇ ਦਿਆਲ ਤੇਰੇ ਨਾਮ ਤਾਰਾ, ਮੇਰਾ ਤਾਂ ਪਾਰ ਉਤਾਰਾ, ਪ੍ਰਭੂ ਤੇਰੇ ਆਸਰੇ ਹੈ। ਕਿਸੇ ਦਾ ਕੋਈ ਹੋਏਗਾ, ਸ਼ਾਇਦ ਅਸੀਂ ਇੱਕ ਸ਼ਲੋਕ ਇੱਥੇ ਪੜ੍ਹ ਸਕੀਏ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਦਿਆਲ ਤੇਰੇ ਨਾਮ ਤਰਾ।
ਸਾਧ ਕੁਰ ਬਣ ਜਾਓ।
ਪਰ ਕੰਮ ਕਰਨਾ ਪਏਗਾ, ਗੱਲੀ ਬਾਤੀ ਨਹੀਂ। ਸਾਧ ਕੁਰਬਾਣੇ ਜਾਓ, ਤੇਰੇ ਨਾਮ ਤੋਂ ਕੁਰਬਾਨ ਜਾਣਾ ਪਏਗਾ। ਚੇਤਾ ਰੱਖਣਾ, ਪ੍ਰਕਿਰਤੀ ਦੇ ਵਿੱਚ ਮੁਫਤ ਕੁਛ ਨਹੀਂ ਜੇ ਮਿਲਦਾ। ਲੋਕ ਕਹਿੰਦੇ ਨੇ ਆਹ ਵੀ ਮੁਫਤ ਮਿਲਦਾ, ਆਹ ਵੀ ਮੁਫਤ, ਕੁਛ ਨਹੀਂ ਜੇ ਮੁਫਤ ਮਿਲਦਾ। ਹਰ ਚੀਜ਼ ਦੀ ਕੀਮਤ ਦੇਣੀ ਪੈਂਦੀ ਹੈ। ਸਾਹ ਮਿਲਦੇ ਸਮੇਂ ਦੀ ਕੀਮਤ 'ਤੇ, ਜੀਵਨ ਮਿਲਦਾ ਸਾਹਾਂ ਦੀ ਕੀਮਤ 'ਤੇ, ਸਭ ਕੁਛ ਦੀ ਕੀਮਤ ਦੇਣੀ ਪੈਂਦੀ ਹੈ। ਸਾਨੂੰ ਮਨ ਦੀ ਭਾਵਨਾਵਾਂ ਦੀ ਕੀਮਤ ਚੁਕਾਉਣੀ ਪੈਂਦੀ ਹੈ, ਆਪਣੇ ਸੰਕਲਪਾਂ ਦੀ ਕੀਮਤ ਚੁਕਾਉਣੀ ਪੈਂਦੀ ਹੈ, ਪਦਾਰਥ ਵਾਸਤੇ ਪਦਾਰਥਾਂ ਦੀ ਕੀਮਤ ਚੁਕਾਉਣੀ ਪੈਂਦੀ ਹੈ। ਫਿਰ ਤੇਰੀ ਦਿਆਲਤਾ ਲੈਣੀ ਤਾਂ ਕੀ ਕੀਮਤ ਦੇਣੀ ਪਏਗੀ? ਸਦ ਕੁਰਬਾਣੇ 'ਚ ਮੈਂ ਆਪਣਾ ਸਾਰਾ ਹੀ ਸਦ ਸਦਾ ਹੀ, ਇਹ ਨਹੀਂ ਕਿ ਅੱਜ ਅਤੇ ਕੱਲ੍ਹ ਠੀਕ ਹੈ ਪਰਸੋਂ ਕੋਈ ਗੱਲ ਨਹੀਂ ਅੱਜ ਕੁਰਬਾਨ ਹੋ ਜਾਵਾਂਗੇ, ਨਹੀਂ ਨਹੀਂ ਸਦ ਕੁਰਬਾਣਾ ਹੈ ਸਦਾ ਹੀ, ਸਾਰੀ ਕੀਮਤ ਤੇਰੇ ਤੋਂ ਵਾਰ ਨੇ, ਆ ਕਦੇ ਕਦੇ ਪੜ੍ਹਦੇ ਵਾਰ ਨੇ ਬਲਿਹਾਰ ਨੇ ਲੱਖ ਬਰੀਆ ਕਿਤੇ ਨਾਮੋ ਹੋ ਨਾਮ ਸਾਹਿਬ ਕਾ ਪ੍ਰਾਣ ਅਧਾਈਆ ਸਦ ਕੁਰਬਾਣੇ ਜਾਓ ਹੇ ਸਾਹਿਬ ਭਰੋਸਾ ਉਤਾਰੇਗਾ ਇਸ ਕਰਕੇ ਕਿਉਂਕਿ ਤੂੰ ਧਾਰਨਾ ਹੈ ਅਤੇ ਮੈਂ ਆਪਣਾ ਸਭ ਕੁਝ ਤੇਰੇ ਤੋਂ ਵਾਰਨਾ ਹੈ।
ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ।
ਜਦੋਂ ਵਾਰਨੇ ਦੀ ਗੱਲ ਆਏਗੀ ਤਾਂ ਫਿਰ ਇੱਕ ਗੱਲ ਜਿੰਦ ਨੂੰ ਦੱਸਣੀ ਪਏਗੀ, ਸਾਨੂੰ ਆਪਣੇ ਆਪਣੀ ਜਿੰਦ ਨੂੰ ਸਮਝਾਉਣਾ ਪਏਗਾ। ਸਰਬੰ ਸਾਚਾ ਏਕ ਹੈ, ਕਿੱਥੇ ਜਾ ਕੇ ਵਾਰਾਂਗੇ, ਕਿੱਥੇ ਕਰਾਂਗੇ, ਨਹੀਂ ਇਹਨਾਂ ਸਾਰਿਆਂ ਦੇ ਵਿੱਚ ਸਾਰੇ ਬ੍ਰਹਿਮੰਡ ਵਿੱਚ ਇੱਕੋ ਹੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਤੇ ਚਾਨਣ, ਸਭ ਮਹਿ ਚਾਨਣ ਹੋਏ। ਇੱਥੇ ਰੁਕਣਾ ਪੈਣਾ ਸਾਨੂੰ। ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ।
ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ।
ਹੁਣ ਇੱਕ ਸਮਝ ਆ ਜਾਏ ਨਾ, ਸਾਰਿਆਂ ਦੇ ਵਿੱਚ ਇੱਕ ਹੈ ਉਹਦੀ ਸੇਵਾ। ਹਰ ਕੋਈ ਕਹੇਗਾ ਮੈਂ ਵੀ ਸੇਵਾ ਕਰੂੰ, ਸਾਡੇ 'ਚੋਂ ਹਰ ਕੋਈ ਕਹਿੰਦਾ ਨਾ ਮੈਂ ਵੀ ਸੇਵਾ ਕਰੂੰ ਮੈਨੂੰ ਮਿਲੇਗਾ। ਪਰ ਚੇਤਾ ਰੱਖਣਾ ਹਰ ਇੱਕ ਨੂੰ ਉਹ ਆਪਣੀ ਸੇਵਾ 'ਚ ਨਹੀਂ ਲਾਉਂਦਾ, ਇੱਥੇ ਆ ਕੇ ਸਾਡੇ ਹੱਥ ਖੜੇ ਹੋ ਜਾਂਦੇ ਨੇ। ਦਾਵਾ ਕਿੱਥੋਂ ਤੱਕ ਹੁੰਦਾ? ਦਰਵਾਜ਼ੇ ਤੱਕ। ਕੁੰਡਾ ਖੜਕਾਉਣਾ ਦਾਵਾ ਹੈ, ਚੱਲ ਕੇ ਆਉਣਾ ਦਾਵਾ ਹੈ, ਕਰਮ ਹੈ। ਚੱਲ ਕੇ ਆਏ, ਕੁੰਡਾ ਖੜਕਾ ਦਿੱਤਾ, ਇਹਨਾਂ 'ਤੇ ਕਰਮ ਹੈ, ਇਹਨਾਂ 'ਤੇ ਦਾਵਾ ਹੋ ਸਕਦਾ। ਪਰ ਕੀ ਦਾਵਾ ਹੈ ਕਿ ਕੁੰਡਾ ਖੁੱਲ੍ਹੇਗਾ? ਕਿਉਂਕਿ ਉਹ ਅੰਦਰਲੇ ਨੇ, ਆਪਣੀ ਮਰਜ਼ੀ ਨਾਲ ਖੋਲ੍ਹਣਾ। ਅਸੀਂ ਕੁੰਡਾ ਖੜਕਾਉਣਾ, ਅਸੀਂ ਪੁਕਾਰਨਾ, ਅਸੀਂ ਕਹਿਣਾ ਸਾਹਿਬ ਜੀ ਇੱਕ ਦਰ ਖੋਲ੍ਹੋ, ਸ਼ਾਹ ਵਪਾਰੀ ਦੁਆਰੇ ਆਏ, ਵੱਖਰ ਕੱਢੋ, ਸੌਦਾ ਕਰਾਏ। ਅਸੀਂ ਕਹਿਣਾ ਸੱਚੇ ਸਾਹਿਬ ਜੀ ਉਹ ਆ ਇੰਨੇ ਜੀ ਤੇਰੇ ਦਰ 'ਤੇ ਆਏ ਨੇ। ਪਰ ਦਰ ਕਿਸ ਲਈ ਖੁੱਲ੍ਹੇਗਾ? ਇਹ ਤਾਂ ਸਾਡੇ ਹੱਥ ਵਿੱਚ ਨਹੀਂ ਆ, ਇਹ ਉਹਦੇ ਕੋਲ ਹੈ। ਇਸ ਕਰਕੇ ਕਹਿਣਗੇ ਤਾਂ ਕਿ ਸੇਵਾ ਉਹਦੀ ਸੇਵਾ ਕਰੋਗੇ, ਜਾਂ ਕਾਓ ਨਦਰ ਕਰੇ। ਇਸ ਕਰਕੇ ਨਦਰ ਕਿਸੇ ਦੀ ਬਪੌਤੀ ਨਹੀਂ ਜੀ। ਮਤਾਂ ਕੋਈ ਕਹੇ ਕਿ ਨਦਰ 'ਤੇ ਕੋਈ ਦਾਵਾ ਕਰਦਾ, ਨਹੀਂ ਨਦਰ 'ਤੇ ਕੋਈ ਦਾਵਾ ਨਹੀਂ ਹੈ। ਨਦਰ ਦਾ ਦੂਜਾ ਨਾਮ ਹੀ ਕਿਰਪਾ ਹੈ। ਹੁਣ ਕਿਤੇ ਕਿਰਪਾ ਕਰਕੇ ਕਿਹਨੂੰ ਆਪਣੀ ਸੇਵਾ ਚਲਾਏਗਾ? ਬਸ ਜਿੱਤੇ ਸੇਵ ਕਿਰਪਾ ਕਰੇਗਾ ਉਹਨੂੰ ਆਪਣੀ ਸੇਵਾ ਚਲਾ ਲਏਗਾ।
ਤੁਧ ਬਾਜ ਪਿਆਰੇ ਕੇਵ ਰਹਾ।
ਪਰ ਨਦਰ ਕਿਤੇ ਕਰੇਗਾ? ਜੋ ਕੁੰਡਾ ਖੜਕਾਇਆ, 5-7 ਮਿੰਟ ਵੇਟ ਕੀਤਾ, ਨਹੀਂ ਖੁੱਲ੍ਹਿਆ, ਅਸੀਂ ਕੀ ਕਰਦੇ ਹਾਂ? ਬੜਾ ਇੰਤਜ਼ਾਰ ਹੋ ਗਿਆ, ਬੜਾ ਸਮਾਂ ਹੋ ਗਿਆ, ਚਲੇ ਗਏ, ਨਹੀਂ। ਜੇ ਟਿਕ ਜਾਏਗਾ, ਅਟਕ ਜਾਏਗਾ, ਖੋਲ੍ਹੇਗਾ ਨਾ, ਖੋਲ੍ਹੇਗਾ ਨਾ, ਕਦੇ ਤਾਂ ਖੋਲ੍ਹੇਗਾ, ਇੰਨਾ ਖੁੱਲ੍ਹੇਗਾ ਕਿੱਥੋਂ ਤੱਕ? ਸਾਹਿਬਜ਼ਾਦੇ ਮਰੀ ਜਾਵਾਂ ਤਾਂ ਹੀ ਕਹਿਣ ਲੱਗੇ ਇੰਨਾ ਟਿਕ ਜਾ ਜਿਵੇਂ ਕੁੱਕਰ ਆਪਣੇ ਮਾਲਿਕ ਦੇ ਘਰ 'ਤੇ ਟਿਕਿਆ ਹੋਇਆ ਹੈ।
ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ।
ਬਸ ਸਾਹਿਬ ਆਹ ਕਿਰਪਾ ਕਰਦੇ, ਐਸੀ ਬਖਸ਼ਿਸ਼ ਵਡਿਆਈ ਦੇ ਦੇ ਕਿ ਬਸ ਤੇਰੇ ਨਾਮ 'ਤੇ ਟਿਕ ਜਾ, ਮੇਰਾ ਫੋਕਸ, ਮੇਰਾ ਧਿਆਨ, ਮੇਰਾ ਦ੍ਰਿਸ਼ਟੀਕੋਣ ਕੇਵਲ ਇੱਕ 'ਤੇ ਹੋ ਜਾਏ, ਬਾਕੀ ਆਪੇ ਆ ਜਾਣਾ ਹੈ। ਜੇ ਇੱਕ 'ਤੇ ਟਿਕ ਗਏ ਨਾ ਤਾਂ ਬਾਕੀ ਸਭ ਕੁਝ ਪਿੱਛੇ ਆ ਜਾਣਾ ਹੈ, ਅਤੇ ਜੇ ਬਾਕੀ ਦੇ ਮਗਰ ਦੌੜੇ ਤਾਂ ਇੱਕ ਨਹੀਂ ਰਹਿਣਾ। ਸਾਨੂੰ ਇੱਕ 'ਤੇ ਟਿਕਣਾ ਪੈਣਾ ਹੈ, ਅਸੀਂ ਬਾਕੀ ਦੇ ਮਗਰ ਦੌੜਦੇ ਹਾਂ। ਬੀਜ ਸਾਂਭ ਲਿਆ, ਪੱਤੇ ਆਪੇ ਹੀ ਆ ਰਹੇ ਨੇ, ਪੱਤੇ ਇਕੱਠੇ ਕਰਕੇ ਮਤ ਲੈ ਕੇ ਆਈਏ, ਬੀਜ ਚੁੱਕ ਲਿਆਈਏ, ਪੱਤੇ ਫੁੱਲ ਟਾਹਣੀਆਂ ਫਲ ਆਪੇ ਹੀ ਵਕਤ ਪਾ ਕੇ ਪ੍ਰਗਟ ਹੋ ਜਾਣੇ ਨੇ।
ਦੂਜਾ ਨਾਹੀ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ।
ਮੈਨੂੰ ਪਤਾ ਲੱਗ ਗਿਆ ਦੂਸਰਾ ਕੋਈ ਨਹੀਂ, ਕੱਲ੍ਹ ਗੱਲ ਕਹੀ ਸੀ ਨਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈਂ ਸੋ ਹੋਏ। ਇੱਥੇ ਟਿਕਣਾ ਆਪਣਾ ਸੱਚੇ ਪਾਤਸ਼ਾਹ, ਮੈਨੂੰ ਪਤਾ ਲੱਗ ਗਿਆ ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਮੈਂ ਜਾਵਾਂ ਕਿੱਥੇ, ਕਿਸੇ ਦਾ ਕੋਈ ਹੋਏਗਾ, ਪਰ ਮੇਰਾ ਤਾਂ ਕੇਵਲ ਤੂੰ ਹੈ।
ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਈ।
ਇਸ ਕਰਕੇ ਇੱਕ ਵਾਅਦਾ ਆਪਣੇ ਨਾਲ ਕਰਨਾ ਹੈ, ਕਿਸੇ ਨਾਲ ਨਹੀਂ। ਸੇਵੀ ਸਾਹਿਬ ਆਪਣਾ, ਮੈਂ ਤਾਂ ਆਪਣੇ ਸਾਹਿਬ ਦੀ ਸੇਵਾ ਕਰਨੀ ਬਸ, ਅਤੇ ਕੀ ਅਵਰ ਨਾ ਜਾਂਚੋ ਕੋਈ, ਕਿਸੇ ਹੋਰ ਅੱਗੇ ਹੱਥ ਨਹੀਂ ਅੱਡਣਾ। ਆਪਣੇ ਸਾਹਿਬ ਦੇ ਦਰ 'ਤੇ ਆਉਣਾ, ਅਤੇ ਸਾਹਿਬ ਦਾ ਦਰ ਛੱਡ ਕੇ ਕਿਸੇ ਹੋਰ ਦਰ 'ਤੇ ਨਹੀਂ ਜਾਣਾ। ਇਹ ਵਾਅਦਾ ਸਾਨੂੰ ਆਪਣੇ ਨਾਲ ਕਰਨਾ ਪੈਣਾ। ਹਾਂਜੀ,
ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਫਿਰ ਆਪਣੀ ਗੱਲ ਕਰ ਲਈਏ, ਪਾਤਸ਼ਾਹ ਆਪਣਾ ਨਾਂ ਲੈ ਕੇ ਕਹਿੰਦੇ ਨੇ, ਮੈਂ ਤਾਂ ਉਹਦਾ ਦਾਸ ਹਾਂ। ਕਿਹਦਾ? ਜਿਹੜਾ ਜਿਹਦੇ ਦਰ 'ਤੇ ਆਇਆ ਉਹਦੇ ਦਾਸ ਹਨ, ਜਿਹਦੇ ਦਰ 'ਤੇ ਆਇਆ। ਪਰ ਨਾਲ ਕੀ, ਤੇਰੇ ਤੋਂ ਇੱਕ ਇੱਕ ਪਲ ਬਿੰਦ ਬਿੰਦ, ਇੱਕ ਇੱਕ ਪਲ ਟੁਕੜੇ ਟੁਕੜੇ ਵਾਰਨੇ, ਬਲਹਾਰਨੇ। ਹਾਂ, ਵਾਰੀ ਵੰਝਾਂ ਖਨੀਏ ਵੰਝਾਂ, ਤਾਂ ਸਾਹਿਬ ਕਹਿ ਨਾਵੇਂ, ਤਾਂ ਕਿਣਕੇ ਬਿੰਦ ਬਿੰਦ ਚੁੱਕ ਚੁੱਕ, ਨਿੱਕੇ ਨਿੱਕੇ ਟੋਟੇ ਟੋਟੇ ਕਰਕੇ ਕੁਰਬਾਨ। ਹਾਂਜੀ,
ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ।
ਸਾਹਿਬ, ਬਸ ਤੇਰੇ ਨਾਮ ਤੋਂ, ਕਿਉਂਕਿ ਤੇਰੇ ਦਰ ਤੋਂ ਤੇਰਾ ਨਾਮ ਲੈਣ ਆਏ ਹਾਂ, ਅਤੇ ਪਤਾ ਹੈ ਤੇਰੇ ਨਾਮ ਦੇ ਵਿੱਚ ਸਭ ਕੁਛ ਹੈ, ਸਭ ਕੁਛ ਤੇਰੇ ਨਾਮ ਦੇ ਵਿੱਚ ਹੈ। ਤੇਰਾ ਏਕ ਨਾਮ ਸੰਸਾਰ ਨੂੰ ਉਤਾਰ ਦਿੰਦਾ ਹੈ, ਇਸ ਕਰਕੇ ਤੇਰੇ ਨਾਮ ਤੋਂ ਨਿੱਕੇ ਨਿੱਕੇ ਟੋਟੇ ਟੋਟੇ ਹੋ ਕੇ ਕੁਰਬਾਨ ਹੁੰਦਾ, ਵਾਰਨੇ ਬਲਿਹਾਰਨੇ ਜ਼ਿਆਦਾ। ਗੁਰ ਕਿਰਪਾ ਕਰਨ ਅਸੀਂ ਕਿਤੇ ਇਸ ਵਿਚਾਰ 'ਤੇ ਟਿਕ ਸਕੀਏ ਜੋ ਅੱਜ ਸਾਨੂੰ ਬਖਸ਼ਿਸ਼ ਕਰਕੇ ਸਤਿਗੁਰੂ ਨੇ ਦਿੱਤਾ ਹੈ। ਗੁਰ ਕਿਰਪਾ ਕਰਨ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਸਾਰਿਆਂ ਦਾ ਧੰਨਵਾਦ, ਸਤਿਗੁਰੂ ਦਾ ਕੋਟਾਨ ਕੋਟ ਸ਼ੁਕਰਾਨਾ ਜਿਹਨੇ ਸਮਾਂ ਬਖਸ਼ਿਸ਼ ਕੀਤਾ, ਅਤੇ ਨਾਲ ਹੀ ਪ੍ਰਬੰਧਕਾਂ ਦਾ, ਸਿੰਘ ਸਾਹਿਬ ਜੀ ਦਾ, ਸਾਰਿਆਂ ਦਾ ਧੰਨਵਾਦ ਜਿਹਨਾਂ ਮਾਨ ਅਤੇ ਪਿਆਰ ਬਖਸ਼ਿਸ਼ ਕੀਤਾ। ਆਓ ਸ਼ਬਦ ਦੀ ਸੰਪੂਰਨਤਾ ਕਰੀਏ ਜੀ।
ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ, ਰਹਾਉ ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।